ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਵਾਂ ਪ੍ਰੀਤਮ ਜਾਨ ਲੇਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਾਗ ਫਾਂਦਿਓ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨ ਲੇਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਾਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰਾ ਬੇਪਤ ਪਾਰੀ ਸਭ ਹੀ ਸੰਗ ਛਾਡਿਤ ਕੋ ਨਾ ਆਵਤ ਨੇਰਾ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾ ਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾ ਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਇਹਨਾਂ ਅਜਮਤਾਂ ਦੇ ਇਹਨਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਮਨੁੱਖਾਂ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਹੁਣ ਸਮਾਂ ਹੈ ਗੁਰਦੁਆਰਾ ਅਸਥਾਨ ਮੰਜੀ ਸਾਹਿਬ ਜੀ ਦੇ ਇਸ ਦਰਬਾਰ ਤੋਂ ਰੋਜ਼ ਦੇ ਨਿਯਮ ਅਨੁਸਾਰ ਜੋ ਸਾਨੂੰ ਹਰੀ ਦੇ ਮੰਦਰ ਵਿੱਚੋਂ ਰੱਬ ਦੇ ਘਰ ਵਿੱਚੋਂ ਪੋਥੀ ਪਰਮੇਸ਼ਰ ਕਾ ਥਾਨ ਅੱਜ ਰਬੀ ਆਵਾਜ਼ ਆਈ ਹੈ ਹੁਕਮਨਾਮੇ ਦੇ ਰੂਪ ਵਿੱਚ ਸ਼੍ਰੀ ਮੁੱਖ ਵਾਕ ਦੇ ਰੂਪ ਵਿੱਚ ਉਸ ਦੀ ਵਿਚਾਰ ਦਾ ਆਪਾਂ ਸਾਰੇ ਆਪਣੇ ਲੋਕ ਪਰਲੋਕ ਦੇ ਸੁੱਖ ਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਹਾਜ਼ਰ ਹੋਏ ਹਾਂ। ਮੁੱਖ ਵਾਕ ਦਾ ਜੋ ਮੂਲ ਪਾਠ ਹੈ ਉਹ ਆਪ ਜੀ ਨੇ ਗੁਰੂ ਕੇ ਵਜ਼ੀਰ ਪਾਸੋਂ ਸਰਵਣ ਕੀਤਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਤਿਆਗ ਵੈਰਾਗ ਦੀ ਮੂਰਤ ਧਰਮ ਦੀ ਤੁਜਾ ਧਰਮ ਰੱਖਿਅਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਈ ਬਾਣੀ ਦੇ ਵਿੱਚੋਂ ਅੱਜ ਸਾਨੂੰ ਇਹ ਬਖਸ਼ਿਸ਼ ਕੀਤੀ ਹੈ। ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 634 ਅੰਗ 'ਤੇ ਦਰਜ ਹੈ। ਅੱਜ ਪੜ੍ਹਾਈ ਦਾ ਫੈਸ਼ਨ ਹੈ, ਕਿਸੇ ਵੇਲੇ ਪੜ੍ਹਾਈ ਦਾ ਯੁੱਗ ਹੁੰਦਾ ਸੀ, ਹੁਣ ਇਹ ਉਸ ਤੋਂ ਅੱਗੇ ਚਲੀ ਗਈ, ਕਿਉਂਕਿ ਪੜ੍ਹਨ ਦਾ ਜਿਹੜਾ ਲਾਭ ਹੁੰਦਾ ਸੀ ਉਹ ਮਨੁੱਖੀ ਜੀਵਨ ਨੂੰ ਕਿਵੇਂ ਪ੍ਰਾਪਤ ਹੋਵੇ ਉੱਥੋਂ ਤੱਕ ਸਾਰਥਕ ਸੀ, ਪਰ ਹੁਣ ਸਾਡੀ ਬਹੁਤੀ ਪੜ੍ਹਾਈ ਜਿਹੜੀ ਹੈ ਉਹ ਜੇਤਾ ਪੜ੍ਹਿਆ ਦਿੱਤਾ ਕੱਢਿਆ ਸਤਿਗੁਰਾਂ ਦੀ ਬਾਣੀ ਦੇ ਸੱਚ ਦੇ ਰਸਤੇ ਚਲਾ ਗਿਆ, ਕਿਉਂਕਿ ਗਿਆਨ ਚਾਹੀਦਾ ਸੀ ਜੀਵਨ ਦੇ ਸੁੱਖ ਵਾਸਤੇ ਜੀਵਨ ਦੀ ਸਫਲਤਾ ਵਾਸਤੇ। ਅੱਜ ਅਸੀਂ ਗਿਆਨ ਸਿਰਫ ਹਾਸਲ ਕਰਦੇ ਹਾਂ, ਮਾਇਆ ਦੀ ਬਹੁਤਾਤ ਵਾਸਤੇ ਮਾਇਆ ਦੇ ਸੰਗ੍ਰਹਿ ਕਰਨ ਵਾਸਤੇ ਇਕੱਠਾ ਕਰਨ ਵਾਸਤੇ, ਇਹੋ ਹੀ ਕਾਰਨ ਹੈ ਕਿ ਅੱਜ ਪੜ੍ਹਾਈ ਨੂੰ ਪੈਕੇਜ ਦੇ ਨਾਲ ਮਾਪਿਆ ਜਾਂਦਾ ਹੈ ਔਰ ਉਹਦੇ ਹੀ ਅਨੁਸਾਰ ਉਹਦੇ ਵਿੱਚ ਫਿਰ ਪੈਸਾ ਖਰਚ ਕੀਤਾ ਜਾਂਦਾ, ਇਨਵੈਸਟਮੈਂਟ ਕੀਤੀ ਜਾਂਦੀ, ਇਹਦੀ ਰਿਟਰਨ ਇੰਨੀ ਹੋਏਗੀ। ਇੱਕ ਵੇਲਾ ਸੀ ਟੀਚਰ ਦੀ ਅਧਿਆਪਕ ਦੀ ਸਭ ਤੋਂ ਵੱਡੀ ਅਮੀਰੀ ਹੁੰਦੀ ਸੀ ਕਿ ਉਹਦੇ ਪੜ੍ਹੇ ਲਿਖੇ ਬੱਚੇ ਉਹਦੇ ਪੜ੍ਹਾਏ ਹੋਏ ਬੱਚੇ ਕਿੰਨਾ ਮਾਣ ਪਦਵੀਆਂ 'ਤੇ ਪਹੁੰਚਦੇ ਨੇ। ਇਸ ਗੱਲ ਨੂੰ ਮੁੱਖ ਰੱਖ ਕੇ ਉਹ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਇਸ ਬਹੁਤ ਵੱਡੇ ਪੁੰਨ ਕਰਮ ਦੇ ਖੇਤਰ ਵਿੱਚ ਆਉਂਦਾ ਸੀ। ਕਿਸੇ ਵੇਲੇ ਇਹ ਇੱਕ ਰਿਜ਼ਰਵੇਸ਼ਨ ਸੀਗੀ, ਵਿਦਿਆ ਪੜ੍ਹਨੀ ਅਤੇ ਪੜ੍ਹਾਉਣੀ ਸਿਰਫ ਪੰਡਿਤ ਦੇ ਬ੍ਰਾਹਮਣ ਦੇ ਕੋਲ ਸੀ ਕਿ ਇਹ ਸਿਰਫ ਹੱਕ ਉਸੇ ਦਾ ਹੈ, ਬਾਕੀ ਕਿਸੇ ਦਾ ਕੋਈ ਹੱਕ ਨਹੀਂ ਹੈ। ਸਾਡੀ ਖੁਸ਼ਕਿਸਮਤੀ ਸਾਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਿਲੇ, ਸਾਨੂੰ ਉਹਨਾਂ ਨੇ ਆਪਣੇ ਸਿੱਖ ਬਣਾਇਆ, ਆਪਣੀ ਸਿੱਖੀ ਬਖਸ਼ੀ ਔਰ ਨਾਲ ਸਾਨੂੰ ਦੱਸ ਦਿੱਤਾ ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖ ਉਹ ਹੈ ਜਿਹਨੇ ਗੁਰੂ ਦੀ ਵਿਚਾਰ ਨੂੰ, ਗੁਰੂ ਦੇ ਗਿਆਨ ਨੂੰ ਸਿੱਖਿਆ ਹੈ, ਜਿਸ ਨੇ ਗੁਰੂ ਦੇ ਗਿਆਨ ਦੀ ਸ਼ਿਕਸ਼ਾ ਪ੍ਰਾਪਤ ਕੀਤੀ ਹੈ। ਹੁਣ ਅਤ ਕਰਮ ਕਾਂਡੀ ਬੰਦਾ ਵੀ ਕਹੀ ਜਾਂਦਾ ਜੀ ਮੈਂ ਵੀ ਸਿੱਖ ਹਾਂ, ਇਹ ਤਾਂ ਇਵੇਂ ਹੈ ਕਿ ਜਿਵੇਂ ਇਸ ਸ਼ਬਦ ਦਾ ਗਲਤ ਅਰਥ ਜਿਹੜਾ ਹੈ ਉਹ ਸਮਝਿਆ ਗਿਆ ਹੈ ਜਾਂ ਕੱਢਿਆ ਜਾ ਰਿਹਾ ਹੈ। ਸਿੱਖ ਹੋਣ ਦਾ ਭਾਵ ਹੀ ਇਹ ਸੀ ਕਿ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਭਾਓ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਆਪਣਾ ਮੋਹ ਸਾੜਨਾ ਸੀ, ਉਹਨੂੰ ਮੋਹ ਨੂੰ ਘਸਾ ਕੇ ਉਹਦੀ ਸ਼ਾਹੀ ਬਣਾਉਣੀ ਸੀ, ਆਪਣੀ ਮਤ ਦਾ ਕਾਗਜ਼ ਬਣਾਉਣਾ ਸੀ। ਅੰਦਰ ਦੇ ਪਿਆਰ ਨੂੰ ਲਖਾਰੀ ਬਣਾਉਣਾ ਸੀ, ਭਾਉ ਦੀ ਕਲਮ ਬਣਾ ਕੇ ਚਿੱਤ ਨੂੰ ਲਖਾਰੀ ਬਣਾਉਣਾ ਸੀ ਅਤੇ ਗੁਰ ਪੁੱਛ ਲਿਖ ਵਿਚਾਰ, ਫਿਰ ਗੁਰੂ ਨੂੰ ਪੁੱਛ ਕੇ ਲਿਖਣਾ ਸੀ ਕਿ ਸੱਚੇ ਪਾਤਸ਼ਾਹ ਮੈਂ ਕੀ ਲਿਖਾਂ, ਤਾਂ ਅੱਗੋਂ ਉਪਦੇਸ਼ ਮਿਲਣਾ ਸੀ ਕਿ ਨਾਮ ਲਿਖ ਸਲਾਹ ਲਿਖ ਵਡਿਆਈ ਲਿਖ ਰੱਬ ਦੀ ਲਿਖ ਅੰਤ ਨਾ ਪਾਰਾ ਵਾਰ। ਲਿਖ ਇੱਥੇ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰ ਅਸੀਂ ਕੀ ਕੀਤਾ, ਅਸੀਂ ਕਾਲੇ ਲੇਖ ਲਿਖੇ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਅਸੀਂ ਕਾਲੇ ਅੱਖਰਾਂ ਦੇ ਨਾਲ ਢੇਰਾਂ ਦੇ ਢੇਰ ਕਿਤਾਬਾਂ ਲਿਖ ਦਿੱਤੀਆਂ, ਗ੍ਰੰਥ ਲਿਖ ਦਿੱਤੇ। ਕਈ ਸਮਰੱਥ ਰਾਮਦਾਸ ਵਰਗੇ ਉਹਨਾਂ ਗ੍ਰੰਥਾਂ ਨੂੰ ਊਠਾਂ ਤੇ ਗੱਡਿਆਂ ਤੇ ਲੱਦ ਕੇ ਤੁਰ ਪਏ। ਇਸ ਨੂੰ ਬਹਿਸ ਮੁਬਾਸੇ ਦਾ ਇੱਕ ਸਾਧਨ ਬਣਾ ਲਿਆ, ਜਿੱਥੇ ਗਏ ਉੱਥੇ ਮਰਿਆਦੀ ਕਰਾ ਦਿੱਤੀ, ਢੰਡੋਰਾ ਪਟਵਾ ਦਿੱਤਾ, ਆਓ ਜੀ। ਗਿਆਨ ਦੇ ਸਿੰਘ ਫਸਣੇ ਸ਼ੁਰੂ ਹੋ ਗਏ। ਸ਼ਰਤ ਇੱਕੋ ਹੀ ਹੁੰਦੀ ਸੀ, ਜਿਹੜਾ ਜਿੱਤ ਜਾਏਗਾ ਉਹ ਦੂਜੇ ਦੇ ਗ੍ਰੰਥ ਲੈ ਲਵੇਗਾ। ਜਿੱਤਣ ਵਾਲੇ ਦੇ ਗ੍ਰੰਥਾਂ ਦਾ ਭਾਰ ਹੋਰ ਵੱਧ ਜਾਂਦਾ ਸੀ। ਸਾਡੀ ਖੁਸ਼ਕਿਸਮਤੀ ਹੈ, ਮੈਂ ਸ਼ਾਇਦ ਹਜ਼ਾਰ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਦੇ ਵਿੱਚ ਇੱਕ ਸਮਾਗਮ ਹੈ। ਹਿੰਦੁਸਤਾਨ ਦੇ ਫਾਰਮਰ ਪ੍ਰਾਈਮ ਮਿਨਿਸਟਰ ਗੁਜਰਾਲ ਸਾਹਿਬ ਬੋਲਣ ਲੱਗੇ। ਪੰਜਾਬੀ ਬੜੀ ਵਧੀਆ ਬੋਲਦੇ ਸੀ, ਹੈ ਹੀ ਪੰਜਾਬ ਤੋਂ ਸੀ, ਜਲੰਧਰ ਤੋਂ। ਉਹਨਾਂ ਨੇ ਪਹਿਲੀ ਗੱਲ ਇੱਕ ਆਖੀ ਵੀ ਸਿੱਖੋ, ਤੁਹਾਡੇ ਵਿੱਚ ਕੋਈ ਅਣਪੜ੍ਹ ਨਹੀਂ ਹੋ ਸਕਦਾ। ਮੈਂ ਉਹਨਾਂ ਦੇ ਮੂੰਹ ਵੱਲ ਵੇਖਣ ਲੱਗ ਗਿਆ ਵੀ ਸਾਡੇ 'ਚ ਤਾਂ ਬੜੇ ਨੇ ਜਿਨ੍ਹਾਂ ਨੂੰ ਦਸਤਖਤ ਕਰਨੇ ਨਹੀਂ ਆਉਂਦੇ, ਅਖਬਾਰ ਤੱਕ ਨਹੀਂ ਪੜ੍ਹਨੀ ਆਉਂਦੀ, ਗੁਰਬਾਣੀ ਤੱਕ ਨਹੀਂ ਪੜ੍ਹਨੀ ਆਉਂਦੀ। ਉਹ ਕਹਿਣ ਲੱਗੇ ਤੁਹਾਡਾ ਤਾਂ ਗ੍ਰੰਥ, ਤੁਹਾਡਾ ਤਾਂ ਗੁਰੂ ਹੀ ਗ੍ਰੰਥ ਹੈ, ਜਿਹਨੂੰ ਗ੍ਰੰਥ ਪੜ੍ਹਨਾ ਆ ਗਿਆ ਉਹ ਪੜ੍ਹਿਆ ਲਿਖਿਆ ਹੋ ਗਿਆ। ਬੜੀ ਗੱਲ ਦਿਮਾਗ ਦੇ ਟਿਕਾਣੇ ਲੱਗੀ ਜਾ ਕੇ ਕਿ ਅੱਜ ਜਿਸਨੇ ਊੜਾ ਊਠ ਪੜ੍ਹਿਆ ਹੈ ਉਹ ਪੜ੍ਹਿਆ ਲਿਖਿਆ, ਜਿਹਨੇ ਕੱਕਾ ਕਬੂਤਰ ਪੜ੍ਹਿਆ ਹੈ ਉਹ ਪੜ੍ਹਿਆ ਲਿਖਿਆ, ਜਿਹਨੇ ਇਹ ਐਪਲ ਪੜ੍ਹ ਲਿਆ ਉਹ ਪੜ੍ਹਿਆ ਲਿਖਿਆ, ਅਤੇ ਜਿਹਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਅਸੀਂ ਉਹਨੂੰ ਕਹਿਤਾ ਇਹ ਤਾਂ ਵਿਚਾਰਾ ਭਾਈ ਹੈ। ਔਰ ਇਹੋ ਹੀ ਕਾਰਨ ਹੈ ਕਿ ਮੇਰਾ ਭਾਈਚਾਰਾ ਤੁਸੀਂ ਵੇਖਿਆ ਹੋਏਗਾ ਅੱਜ ਕੱਲ੍ਹ ਬੜੀ ਬੜੀ ਲੰਬੀ ਤਕਰੀਰ ਅੰਗਰੇਜ਼ੀ ਵਿੱਚ ਦੇਵੇਗਾ ਇਹ ਦੱਸਣ ਵਾਸਤੇ ਵੀ ਮੈਂ ਅਨਪੜ੍ਹ ਨਹੀਂ ਹਾਂ, ਮੈਂ ਆਮ ਗ੍ਰੰਥੀ ਸਿੰਘਾਂ ਵਰਗਾ ਨਹੀਂ ਜਿਹਨੂੰ ਕੁਝ ਨਾ ਆਉਂਦਾ ਵੀ ਮੈਂ ਪੜ੍ਹਿਆ ਲਿਖਿਆ ਗ੍ਰੰਥੀ ਸਿੰਘ। ਪਰ ਦੁੱਖ ਇਸ ਗੱਲ ਦਾ ਹੈ ਵੀ ਜੇ ਹੁਣ ਗੁਰਦੁਆਰੇ ਦੇ ਵਿੱਚ ਵੀ ਪੰਜਾਬੀ ਖਤਮ ਹੋ ਗਈ, ਘਰਾਂ 'ਚੋਂ ਤਾਂ ਹੋ ਗਈ, ਮੈਂ ਤਾਂ ਰੋਜ਼ ਬੰਗਲਾ ਸਾਹਿਬ ਬੈਠ ਕੇ ਬੇਨਤੀ ਕਰਦਾ ਵੀ ਘਰ 'ਚ ਪੰਜਾਬੀ ਬੋਲੋ, ਅਸੀਂ ਗੁਰਦੁਆਰੇ 'ਚ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦਿੱਤੀ ਇਹ ਦੱਸਣ ਵਾਸਤੇ ਵੀ ਅਸੀਂ ਪੜ੍ਹੇ ਲਿਖੇ ਹਾਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਲੈਣਾ ਮੇਰੀ ਹਮੇਸ਼ਾ ਬੇਨਤੀ ਹੁੰਦੀ, ਇਹ ਸੁਖੀ ਜੀਵਨ ਅਤੇ ਸਫਲ ਜੀਵਨ ਦਾ ਖਜ਼ਾਨਾ ਹੈ। ਭਾਈ ਤੁਸੀਂ ਦੁਨੀਆਂ ਦੀਆਂ ਕਿੰਨੀਆਂ ਕਿਤਾਬਾਂ ਪੜ੍ਹੀਆਂ ਨੇ, ਕਿੰਨੇ ਗ੍ਰੰਥ ਪੜ੍ਹੇ ਨੇ, ਸਵਾਲ ਇਹ ਨਹੀਂ ਹੈ ਕਿ ਜਿਸ ਗੁਰੂ ਦੇ ਅੱਗੇ ਭਾਈ ਸਿੱਖਾ ਤੇਰੇ ਜਨਮ ਦੇਣ ਵਾਲੇ ਮਾਂ ਪਿਓ ਦਾ ਵਿਆਹ ਹੋਇਆ ਸੀ, ਆਨੰਦ ਕਾਰਜ ਹੋਇਆ ਸੀ, ਜਦੋਂ ਤੇਰੇ ਮਾਤਾ ਪਿਤਾ ਦੇ ਘਰ ਬੱਚੇ ਦੀ ਉਮੀਦਵਾਰੀ ਹੋਈ ਸੀ ਅਤੇ ਉਹਨਾਂ ਨੇ ਆ ਕੇ ਮੱਥਾ ਟੇਕਿਆ ਸੀ, ਤੇਰੇ ਜਨਮ ਤੋਂ ਬਾਅਦ ਜਿੱਥੇ ਲਿਆ ਕੇ ਉਹਨਾਂ ਨੇ ਤੈਨੂੰ ਮੱਥਾ ਟਿਕਾਇਆ ਸੀ, ਜਿਸ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਕਸ਼ਰ ਲੈ ਕੇ ਉਹਨਾਂ ਨੇ ਤੇਰਾ ਨਾਂ ਰੱਖਿਆ ਸੀ। ਵੇਖੋ ਮੇਰਾ ਤਾਂ ਵਿਸ਼ਵਾਸ ਹੈ ਜਿਹਦਾ ਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਕਸ਼ਰ ਲੈ ਕੇ ਰੱਖਿਆ ਗਿਆ ਨਾ ਉਹਦੀ ਰਾਸ਼ੀ ਕਦੇ ਮਾੜੀ ਨਹੀਂ ਹੋ ਸਕਦੀ। ਹੁਣ ਮਾਸੀ ਨੇ ਰੱਖਿਆ, ਮਾਮੇ ਨੇ ਰੱਖਿਆ ਤਾਂ ਮੈਨੂੰ ਨਹੀਂ ਪਤਾ, ਪਰ ਜੇ ਅਕਸ਼ਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈ ਕੇ ਨਾਮ ਰੱਖਿਆ ਉਹਦਾ ਰਾਸ਼ੀਫਲ ਕਦੇ ਮਾੜਾ ਨਹੀਂ ਹੋ ਸਕਦਾ। ਕਿਉਂਕਿ ਅੰਧ ਵਿਸ਼ਵਾਸ ਦੀ ਦੁਨੀਆ ਵਿੱਚ ਅੱਜ ਕਈ ਮੇਰੇ ਵਰਗਿਆਂ ਦੀ ਸਵੇਰੇ ਸਵੇਰੇ ਚਾਹ ਖਰਾਬ ਹੋ ਜਾਂਦੀ, ਟੀਵੀ ਅੱਗੇ ਬੈਠਿਆ ਕਹਿੰਦੇ ਅੱਜ ਰਾਸ਼ੀਫਲ ਠੀਕ ਨਹੀਂ ਆਇਆ। ਤੂੰ ਸਵੇਰੇ ਉੱਠ ਕੇ ਗੁਰੂ ਦੇ ਦਰਸ਼ਨ ਕਰ ਦੋ, ਜਿਹੜੇ ਚਾਰ ਕਰਮ ਤੈਨੂੰ ਗੁਰੂ ਨੇ ਦੱਸੇ ਸੀ, ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ, ਤੂੰ ਪਰਬਾਤੇ ਉੱਠ ਦੋ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਜਿੱਦਣ ਗੁਰੂ ਤੇਰੇ 'ਤੇ ਤੁਰੁੱਠਦਾ ਤੈਨੂੰ ਗੁਰੂ ਨੇ ਆਪਣਾ ਉਪਦੇਸ਼ ਸੁਣਾਉਣਾ ਸੀ, ਅਸੀਂ ਉਦਾਂ ਹੀ ਕਹੀ ਜਾਂਦੇ ਹਾਂ, ਕਿਸੇ ਨੂੰ ਪੁੱਛ ਲਓ ਸੁਣਾਓ ਜੀ ਕਿੱਦਾਂ, ਮਹਾਰਾਜ ਦੀ ਬੜੀ ਕਿਰਪਾ ਹੈ, ਉਹ ਘਰ ਗਿਣ ਕੇ ਦੱਸੀ ਜਾਂਦਾ, ਕਾਰਾਂ ਗੱਡੀਆਂ ਗਿਣ ਗਿਣ ਕੇ ਦੱਸੀ ਜਾਂਦਾ, ਬੜੀ ਕਿਰਪਾ ਹੈ। ਜਿਸ ਦਿਨ ਗੁਰੂ ਦੀ ਕਿਰਪਾ ਤੇਰੇ 'ਤੇ ਹੋਵੇਗੀ, ਜਿਸਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਉਸ ਦਿਨ ਗੁਰੂ ਨੇ ਤੈਨੂੰ ਸ਼ਿਕਸ਼ਾ ਦੇਣੀ ਸੀ ਤੇ ਸਿੱਖੀ ਤੁਰਦੀ ਇੱਥੋਂ ਇਹ ਸਿੱਖੀ ਸਿੱਖਿਆ ਗੁਰ ਵਿਚਾਰ ਅਜੇ ਉੱਥੋਂ ਤੱਕ ਆਪਾਂ ਪਹੁੰਚੇ ਹੀ ਨਹੀਂ ਇੱਕ ਅਧਿਆਪਕ ਮੇਰੀ ਜ਼ਿੰਦਗੀ ਵਿੱਚ ਆਇਆ ਮਾਸਟਰ ਹਰਬਖਸ਼ ਸਿੰਘ ਉਹਨਾਂ ਦਾ ਨਾਮ ਸੀਗਾ ਮੈਂ ਉਹਨਾਂ ਤੋਂ ਜਿਹੜੀ ਗੱਲ ਸਮਝੀ ਔਰ ਸਿੱਖੀ ਮੈਂ ਆਪ ਜੀ ਨਾਲ ਸਾਂਝੀ ਕਰਦਾ ਉਹ ਕਹਿੰਦੇ ਸੀ ਪੁੱਤਰ ਕਿਸੇ ਨੂੰ ਸਹੀ ਰਸਤਾ ਦੱਸਣ ਤੋਂ ਵੱਡਾ ਪੁੰਨ ਕੋਈ ਨਹੀਂ ਹੈ ਅਤੇ ਗਲਤ ਰਸਤਾ ਦੱਸਣ ਤੋਂ ਵੱਡਾ ਪਾਪ ਕੋਈ ਨਹੀਂ ਹੈ ਹੁਣ ਅਸੀਂ ਸੋਚਦੇ ਹਾਂ ਵੀ ਪੁੰਨ ਜਿਹੜਾ ਸ਼ਾਇਦ ਉਹ ਪੈਸੇ ਦੇਣ ਵਿੱਚ ਹੈ ਵਸ ਚੀਜ਼ਾਂ ਵੰਡਣ ਵਿੱਚ ਹੈ ਮੇਰੇ ਸਤਿਗੁਰੂ ਪਿਤਾ ਜੀ ਨੇ ਸੰਸਾਰ ਨੂੰ ਆ ਕੇ ਚੀਜ਼ਾਂ ਨਹੀਂ ਸੀ ਵੰਡੀਆਂ ਸੰਸਾਰ ਨੂੰ ਆ ਕੇ ਸਿੱਧਾ ਰਸਤਾ ਦੱਸਿਆ ਸੀ ਇਹੀ ਬਚਨ ਅੱਜ ਤੱਕ ਆਪਾਂ ਪੜ੍ਹਦੇ ਹਾਂ ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਜਿਸ ਗੁਰੂ ਨੇ ਸਾਨੂੰ ਭੁੱਲਿਆ ਹੋਇਆਂ ਨੂੰ ਜੀਵਨ ਦਾ ਸਹੀ ਰਸਤਾ ਦੱਸਿਆ ਭੁੱਲੇ ਸਿੱਖ ਗੁਰੂ ਸਮਝਾਏ ਔਜੜ ਜਾਂਦੇ ਰਾਹੇ ਪਾਏ ਅੱਜ ਵੀ ਤੁਸੀਂ ਵੇਖ ਲਓ ਇੱਕ ਗਰੀਬ ਭੈਣ ਜਿਹੜੀ ਘਰ ਪੋਚਾ ਮਾਰਦੀ ਹੋਵੇ ਵੀਰ ਜਿਹੜਾ ਰਕਸ਼ਾ ਚਲਾ ਕੇ ਰੋਟੀ ਖਾਂਦਾ ਹੋਵੇ ਅਤੇ ਦੁਨੀਆਂ ਦੇ ਵੱਡੇ ਤੋਂ ਵੱਡੇ ਮੁਲਕ ਦਾ ਕੋਈ ਪ੍ਰਾਈਮ ਮਿਨਿਸਟਰ ਪ੍ਰੈਜੀਡੈਂਟ ਹੋਵੇ ਸ਼ਾਇਦ ਮੇਰਾ ਖਿਆਲ ਹੈ ਕਿ ਉਹ ਕਿਸੇ ਦੇ ਅੱਗੇ ਖੜਾ ਨਹੀਂ ਹੋਏਗਾ ਪਰ ਜੇ ਉਹਦੇ ਬੱਚੇ ਦਾ ਅਧਿਆਪਕ ਆ ਜਾਏ ਨਾ ਉਹਦੇ ਬੱਚੇ ਨੂੰ ਪੜ੍ਹਾਉਣ ਵਾਲਾ ਉਹਦਾ ਟੀਚਰ ਆ ਜਾਏ ਅਸੀਂ ਉਸੇ ਵੇਲੇ ਉੱਠ ਕੇ ਖੜ੍ਹੇ ਹੋ ਜਾਂਦੇ ਹਾਂ ਕਿਉਂਕਿ ਮੇਰੇ ਬੱਚੇ ਨੂੰ ਚੰਗੀ ਮੱਤ ਦਿੰਦਾ ਇਹ ਮੇਰੇ ਬੱਚੇ ਦੇ ਜੀਵਨ ਨੂੰ ਰੋਸ਼ਨ ਕਰ ਰਿਹਾ ਇਹ ਮੇਰੇ ਬੱਚੇ ਦਾ ਸਹੀ ਜੀਵਨ ਮਾਰਗ ਦਰਸ਼ਨ ਕਰ ਰਿਹਾ ਹੈ ਦੁਨਿਆਵੀ ਤੌਰ 'ਤੇ ਇਤਨੀ ਸਮਝ ਹੈ ਪਰ ਧਾਰਮਿਕ ਤੌਰ 'ਤੇ ਬਿਲਕੁਲ ਸਾਡੀ ਗਰੀਬੀ ਹੈ ਅਸੀਂ ਅਵੇਸਲੇ ਹਾਂ ਅੱਜ ਮਨੁੱਖ ਤੈਨੂੰ ਜਿਹੜੀ ਜ਼ਰੂਰਤ ਹੈ ਉਹ ਤੈਨੂੰ ਗੁਰੂ ਦੀ ਸ਼ਿਕਸ਼ਾ ਵਾਲੀ ਹੈ ਤੇਰੇ ਕੋਲ ਬਹੁਤ ਕੁਝ ਹੈ ਪਰ ਜੇ ਅੱਜ ਤੇਰੇ ਕੋਲ ਨਹੀਂ ਹੈ ਤਾਂ ਉਹ ਤੇਰੇ ਗੁਰੂ ਦਾ ਗਿਆਨ ਤੇਰੇ ਕੋਲ ਨਹੀਂ ਹੈ ਇਸੇ ਕਰਕੇ ਸਭ ਕੁਝ ਹੁੰਦਿਆਂ ਹੋਇਆਂ ਵੀ ਅੱਜ ਮਨੁੱਖ ਅਸ਼ਾਂਤ ਹੈ ਸੁਖੀ ਨਹੀਂ ਹੈ ਸਹਿਜ ਨਹੀਂ ਹੈ ਸਾਰੀ ਜ਼ਿੰਦਗੀ ਸ਼ਿਕਵਿਆਂ ਅਤੇ ਨਹੋਰਿਆਂ ਵਿੱਚ ਭਰੀ ਹੋਈ ਹੈ ਗੁਰੂ ਨੌਵੇਂ ਪਿਤਾ ਮਹਾਰਾਜ ਦਾ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਨੇ ਅੱਜ ਸਾਨੂੰ ਬਖਸ਼ਿਆ ਹੈ ਸਤਿਗੁਰੂ ਪਿਤਾ ਜੀ ਆਰੰਭ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਨੇ ਪ੍ਰੀਤਮ ਜਾਣ ਲਿਹੋ ਮਨ ਮਾਹੀ ਇਹ ਮੇਰੇ ਮਿੱਤਰ ਇੱਕ ਗੱਲ ਤੂੰ ਆਪਣੇ ਮਨ ਵਿੱਚ ਪੱਕੀ ਕਰ ਲੈ ਇੱਕ ਗੱਲ ਆਪਣੇ ਮਨ ਵਿੱਚ ਜਾਣ ਲੈ ਕਿਉਂਕਿ ਮਨ ਸਮਝਾਵਣ ਕਾਰਨੇ ਕਛੂਕ ਪੜੀਏ ਗਿਆਨ ਗਿਆਨ ਇਸ ਕਰਕੇ ਨਹੀਂ ਸੀ ਇਕੱਠਾ ਕਰਨਾ ਕਿ ਗਿਆਨ ਦੇ ਸਿੰਘ ਫਸਾਉਣੇ ਸੀ ਗਿਆਨ ਇਸ ਕਰਕੇ ਇਕੱਠਾ ਕਰਨਾ ਸੀ ਕਿ ਇਹ ਗਿਆਨ ਮਨ ਨੂੰ ਸਮਝਾਉਣ ਵਾਸਤੇ ਕੰਮ ਆ ਜਾਂਦਾ ਕਿਉਂਕਿ ਧਰਮ ਦੀ ਦੁਨੀਆ ਦਾ ਸਭ ਤੋਂ ਵੱਡਾ ਸਬਜੈਕਟ ਜਿਹੜਾ ਉਹ ਮਨ ਹੈ ਵਿਸ਼ਾ ਜਿਹੜਾ ਉਹ ਮਨ ਹੈ ਗੁਰਬਾਣੀ ਦੇ ਵਿੱਚ ਬਾਰ ਬਾਰ ਸਤਿਗੁਰਾਂ ਨੇ ਮਨ ਨੂੰ ਹੀ ਸੰਬੋਧਨ ਕੀਤਾ ਹੈ ਕਦੇ ਆਖਿਆ ਕਿ ਮਨ ਕੀ ਮਨ ਹੀ ਮਾਹਿਰ ਰਹੀ ਕਦੇ ਆਖਿਆ ਮਨ ਰੇ ਕੌਣ ਕੁਮਤ ਤੈ ਲੀਨੀ ਅੱਜ ਵੀ ਗੁਰੂ ਨੌਵੇਂ ਪਿਤਾ ਮਹਾਰਾਜ ਸ਼ਬਦ ਦੇ ਆਰੰਭ ਤੋਂ ਕਿਰਪਾ ਕਰਦੇ ਨੇ ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਨ ਲੇਹੋ ਮਨ ਮਾਹੀ
ਰਾਗ ਸੋਰਠ ਹੈ ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਨ ਪ੍ਰੀਤਮ ਜਾਣ ਲਿਹੋ ਮਨ ਮਾਹੀ। ਹੇ ਮੇਰੇ ਮਿੱਤਰ, ਇਹ ਗੱਲ ਆਪਣੇ ਮਨ ਵਿੱਚ ਪੱਕੀ ਤਰ੍ਹਾਂ ਜਾਣ ਲੈ, ਕਿਉਂਕਿ ਤੂੰ ਦੁਨੀਆ ਦਾ ਗਿਆਨ ਇਕੱਠਾ ਕਰ ਲਿਆ। ਜਿਹੜੀ ਸਾਇੰਸ ਹੈ, ਜਿਹੜਾ ਗਿਆਨ ਵਿਗਿਆਨ ਹੈ, ਇਹ ਕੁਦਰਤ ਦੀ ਖੋਜ ਕਰਦਾ ਹੈ, ਕਰਤੇ ਦੀ ਨਹੀਂ ਕਰਦਾ, ਪ੍ਰਕਿਰਤੀ ਦੀ ਕਰਦਾ, ਪਰਮਾਤਮਾ ਦੀ ਨਹੀਂ ਕਰਦਾ। ਇਹ ਜਿਹੜੀ ਖੋਜ ਹੈ ਨਾ, ਇਹ ਪ੍ਰਕਿਰਤੀ ਦੀ ਖੋਜ ਹੈ। ਮੰਗਲ ਕੀ ਹੈ, ਸ਼ੁਕਰ ਕੀ ਹੈ, ਇਹ ਗ੍ਰਹਿ ਕੀ ਹੈਗੇ ਨੇ, ਚੰਦਰਮਾ ਕਿੱਥੇ ਹੈ, ਉੱਥੇ ਕੀ ਹੈਗਾ, ਉੱਥੇ ਕੀ ਨਹੀਂ ਹੈਗਾ। ਬੰਦਾ ਇਸੇ ਮਿੱਟੀ ਨੂੰ ਫਰੋਲੀ ਜਾਂਦਾ। ਇੱਕ ਬੜੀ ਪਿਆਰੀ ਕਥਾ ਆਉਂਦੀ ਹੈ ਕਿ ਪੰਚਵਟੀ ਦਾ ਅਸਥਾਨ ਹੈ, ਉੱਥੇ ਕੋਈ ਆਦਮੀ ਮਿੱਟੀ ਇਕੱਠੀ ਕਰਕੇ ਥੈਲੀ 'ਚ ਪਾ ਰਿਹਾ। ਜਿਹੜਾ ਉੱਥੇ ਸੱਜਣ ਪੁਜਾਰੀ ਸੀ, ਉਹਨੇ ਬਾਹਰ ਨਿਕਲ ਕੇ ਪੁੱਛਿਆ ਵੀ ਤੂੰ ਕੌਣ ਹੈ? ਕਹਿੰਦਾ ਜੀ ਮੈਂ ਸਾਇੰਟਿਸਟ ਹਾਂ, ਵਿਗਿਆਨੀ ਹਾਂ। ਕਹਿੰਦਾ ਕੀ ਕਰ ਰਿਹਾ? ਕਹਿੰਦਾ ਮਿੱਟੀ ਲੈ ਕੇ ਜਾਵਾਂਗਾ, ਪਰ ਕਰਾਂਗਾ। ਕਹਿੰਦਾ ਕੀ ਪਰ ਕਰੇਗਾ? ਕਹਿੰਦਾ ਮੈਂ ਵੇਖਣਾ ਚਾਹੁੰਦਾ ਇਸ ਪੰਚਵਟੀ ਦੇ ਵਿੱਚ ਸੀਤਾ ਜੀ ਰਹਿੰਦੇ ਸਨ, ਇੱਥੋਂ ਉਹਨਾਂ ਦਾ ਹਰਨ ਹੁੰਦਾ ਹੈ, ਰਾਵਣ ਆ ਕੇ ਉਹਨਾਂ ਨੂੰ ਚੁੱਕ ਕੇ ਲੈ ਜਾਂਦਾ ਹੈ। ਪਰ ਉਹਨਾਂ ਦੇ ਹਰਨ ਹੋਣ ਤੋਂ ਪਹਿਲਾਂ ਜਾਂ ਉਹਨਾਂ ਨੂੰ ਉੱਥੋਂ ਚੁੱਕ ਕੇ ਲੈ ਕੇ ਜਾਣ ਤੋਂ ਪਹਿਲਾਂ ਇੱਕ ਗੱਲ ਬਣੀ ਹੋਈ ਹੈ ਕਿ ਇਸ ਪੰਚਵਟੀ ਦੇ ਆਲੇ ਦੁਆਲੇ ਲਕਸ਼ਮਣ ਨੇ ਇੱਕ ਲਕੀਰ ਖਿੱਚੀ ਸੀ। ਉਹ ਪੁਜਾਰੀ ਕਹਿਣ ਲੱਗਾ ਜੀ ਬਿਲਕੁਲ ਬਣੀ ਹੋਈ ਹੈ। ਕਹਿੰਦਾ ਬਸ ਮੈਂ ਉਹੀ ਵੇਖਣਾ ਚਾਹੁੰਦਾ ਵੀ ਇਸ ਮਿੱਟੀ ਦੇ ਵਿੱਚ ਲਕਸ਼ਮਣ ਨੇ ਲਕੀਰ ਖਿੱਚਦਿਆਂ ਕੀ ਪਾਇਆ ਸੀ, ਕਿ ਜੇ ਰਾਵਣ ਉਸ ਲਕੀਰ ਨੂੰ ਪਾਰ ਕਰਕੇ ਲਕੀਰ ਤੋਂ ਅੰਦਰ ਆ ਕੇ ਭਿੱਖਿਆ ਲੈਂਦਾ ਤਾਂ ਉਹ ਕਹਿੰਦਾ ਵੀ ਮੈਂ ਤਾਂ ਸੜ ਕੇ ਸੁਆਹ ਹੋ ਜਾਵਾਂਗਾ, ਪਰ ਜੇ ਸੀਤਾ ਜੀ ਉਸ ਲਕੀਰ ਨੂੰ ਪਾਰ ਹੋ ਕੇ ਉਹਨੂੰ ਲਕੀਰ ਤੋਂ ਅੱਗੇ ਜਾ ਕੇ ਰਾਵਣ ਨੂੰ ਭਿੱਖਿਆ ਪਾਉਂਦੇ ਨੇ, ਪਿੱਛਿਆ ਪਾਉਂਦੇ ਨੇ, ਤਾਂ ਕੁਝ ਵੀ ਨਹੀਂ ਹੁੰਦਾ। ਤੂੰ ਪੁਜਾਰੀ ਕਹਿਣ ਲੱਗਾ ਵੀ ਤੂੰ ਤਾਂ ਪਾਗਲ ਹੈ, ਤੇਰੀ ਤਾਂ ਖੋਜ ਹੀ ਗਲਤ ਹੈ। ਉਹ ਕਹਿੰਦਾ ਜੀ ਮੇਰੀ ਖੋਜ ਕਿਵੇਂ ਗਲਤ ਹੈ? ਕਹਿੰਦਾ ਗੱਲ ਇਹ ਹੈ, ਜੇ ਰਾਵਣ ਅੰਦਰ ਆ ਜਾਂਦਾ ਤਾਂ ਕੁਝ ਨਹੀਂ ਸੀ ਹੋਣਾ। ਉਹ ਕਹਿੰਦਾ ਜੀ ਮੈਂ ਸਮਝਿਆ ਨਹੀਂ। ਕਹਿੰਦਾ ਸੜ ਜਾਂਦਾ, ਸੁਆਹ ਹੋ ਜਾਂਦਾ। ਕਹਿੰਦਾ ਰਮਾਇਣ ਬਣਨੀ ਨਹੀਂ ਸੀ। ਰਮਾਇਣ ਹੀ ਉਦੋਂ ਬਣੀ ਹੈ ਜਦੋਂ ਸੀਤਾ ਜੀ ਨੇ ਲਕਸ਼ਮਣ ਰੇਖਾ ਨੂੰ ਪਾਰ ਕੀਤਾ। ਸਤਿਗੁਰੂ ਨੇ ਸਾਨੂੰ ਵੀ ਇਹ ਗੱਲ ਬਾਣੀ 'ਚ ਸਮਝਾਈ ਹੋਈ ਹੈ ਕਿ ਥਿਰ ਘਰ ਬਹਿਸੋ ਕਰੋ ਕਿਰਪਾ, ਥਿਰ ਘਰ ਬਹਿਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨਕੀ ਪੈਜ ਰੱਖੀ ਕਰਤਾਰੇ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਸਾਨੂੰ ਵੀ ਗੁਰੂ ਨੇ ਦੱਸਿਆ ਸੀ, ਪਰ ਅਸੀਂ ਇਸ ਗੱਲ ਨੂੰ ਸਿੱਖਿਆ ਹੀ ਨਹੀਂ। ਸਿੱਖੀ ਸਿੱਖਿਆ ਗੁਰ ਵਿਚਾਰ, ਇਹ ਗੱਲਾਂ ਸਾਡੇ ਖਾਨੇ ਵਿੱਚ ਨਹੀਂ ਪੈਂਦੀਆਂ। ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਸੀ ਕਿ ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਤੇਰੇ ਆਲੇ ਦੁਆਲੇ ਇੱਕ ਰਾਮ ਕਾਰ ਹੈ, ਉਹ ਲਕਸ਼ਮਣ ਕਾਰ ਸੀ ਨਾ, ਇਹ ਰਾਮ ਕਾਰ ਹੈ, ਤੂੰ ਇਹਨੂੰ ਤੋੜੀ ਨਾ। ਅਸੀਂ ਤੋੜ ਦਿੱਤੀ। ਜਿਸ ਬਚਪਨ ਚੋਂ ਮੈਂ ਗੁਜ਼ਰਿਆ, ਆਪ ਜੀ ਵੀ ਗੁਜ਼ਰੇ ਹੋ, ਬਚਪਨ ਦੀ ਇੱਕ ਬਦਕਿਸਮਤੀ ਹੁੰਦੀ ਹੈ ਕਿ ਮਾਂ ਬਾਪ ਖਿਡੌਣੇ ਲਿਆ ਕੇ ਦਿੰਦੇ ਨੇ, ਅਸੀਂ ਉਹਨਾਂ ਖਿਡੌਣਿਆਂ ਨਾਲ ਖੇਡਦੇ ਘੱਟ, ਪਰ ਜਦੋਂ ਉਹਨਾਂ ਦੇ ਵਿੱਚੋਂ ਆਵਾਜ਼ ਆਉਂਦੀ ਹੈ ਇੰਜਣ ਦੀ, ਜਦੋਂ ਉਹਦੇ ਵਿੱਚੋਂ ਰੋਸ਼ਨੀ ਆਉਂਦੀ ਹੈ, ਲਾਈਟ ਆਉਂਦੀ ਹੈ, ਤਾਂ ਸਾਡਾ ਬਹੁਤਾ ਜ਼ੋਰ ਲੱਗਾ ਹੁੰਦਾ ਵੀ ਤੋੜ ਕੇ ਵੇਖੀਏ ਵੀ ਇਹ ਆਵਾਜ਼ ਕਿੱਥੋਂ ਆਉਂਦੀ ਹੈ ਅਤੇ ਰੋਸ਼ਨੀ ਕਿੱਥੋਂ ਆਉਂਦੀ ਹੈ। ਉਹ ਸੁਭਾਅ ਅਜੇ ਤੱਕ ਨਹੀਂ ਸਾਡਾ ਬਦਲਿਆ, ਅਜੇ ਤੱਕ ਵੀ ਅਸੀਂ ਹਰ ਕੁਦਰਤ ਦੀ ਚੀਜ਼ ਨੂੰ ਤੋੜੀ ਜਾਂਦੇ ਹਾਂ, ਵੇਖੀ ਜਾਂਦੇ ਹਾਂ ਵੀ ਆਵਾਜ਼ ਕਿੱਧਰੋਂ ਆ ਰਹੀ ਹੈ ਜੀ, ਰੋਸ਼ਨੀ ਕਿੱਥੋਂ ਆ ਰਹੀ ਹੈ ਜੀ। ਜੇ ਚਾਹੁੰਦੇ ਤਾਂ ਬਚਪਨ ਵਿੱਚ ਵੀ ਇਹਨਾਂ ਖਿਡੌਣਿਆਂ ਨਾਲ ਖੇਡਿਆ ਜਾ ਸਕਦਾ ਸੀ, ਅੱਜ ਵੀ ਚਾਹੀਏ ਤਾਂ ਰੱਬ ਦੇ ਬਖਸ਼ੇ ਹੋਏ ਇਹਨਾਂ ਖਿਡੌਣਿਆਂ ਦੇ ਨਾਲ ਖੇਡਿਆ ਜਾ ਸਕਦਾ। ਗੁਰੂ ਨੌਵੇਂ ਪਿਤਾ ਮਹਾਰਾਜ ਅੱਗੇ ਉਪਦੇਸ਼ ਕਰਦੇ ਨੇ, ਹਾਂਜੀ,
ਆਪਣੇ ਸੁਖ ਸਿਓ ਹੀ ਜਾਗ ਫਾਂਦਿਓ ਕੋ ਕਾਹੂ ਕੋ ਨਾਹੀ।
ਸਭ ਆਪਣੇ ਹੀ ਸੁਖ ਦੇ ਵਿੱਚ ਬੱਧੇ ਹੋਏ ਨੇ, ਫੰਦੇ ਹੋਏ ਨੇ, ਕੋ ਕਾਹੂ ਕੋ ਨਾਹੀ, ਇਹ ਚੇਤਾ ਰੱਖੀ, ਕੋਈ ਕਿਸੇ ਦਾ ਨਹੀਂ ਹੈਗਾ। ਨੌਵੇਂ ਪਾਤਸ਼ਾਹ ਫਿਰ ਮਾਂ ਪਿਓ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੀਦਾ, ਪਤੀ ਪਤਨੀ ਵਾਲੇ ਬੰਧਨਾਂ ਵਿੱਚ ਨਹੀਂ ਬੰਨਣਾ ਚਾਹੀਦਾ ਆਪਣੇ ਆਪ ਨੂੰ, ਕਿ ਆਪਣੇ ਘਰ ਵਿੱਚ ਬੱਚਿਆਂ ਨੂੰ ਜਨਮ ਨਹੀਂ ਦੇਣਾ ਚਾਹੀਦਾ, ਕਿ ਆਪਣਾ ਘਰ ਨਹੀਂ ਬਣਾਉਣਾ ਚਾਹੀਦਾ। ਸੱਚੇ ਪਾਤਸ਼ਾਹ ਤੁਹਾਡੇ ਤੋਂ ਵੱਡਾ ਤਿਆਗੀ ਅਤੇ ਵਿਰਾਗੀ ਕੌਣ ਹੋ ਸਕਦਾ, ਪ੍ਰਸ਼ਾਦੀ ਤਾਂ ਤੁਸਾਂ ਵੀ ਕੀਤੀ ਸੀ, ਤੁਹਾਡੇ ਤੋਂ ਵੱਡਾ ਪਿਤਾ ਕੌਣ ਹੋ ਸਕਦਾ ਜਿਹਨੇ ਗੁਰੂ ਕਲਗੀ ਧਰਮ ਨੂੰ ਜਨਮ ਦਿੱਤਾ ਹੋਵੇ। ਨਗਰੀ ਅਤੇ ਆਨੰਦਪੁਰ ਦੀ ਤੁਸੀਂ ਵੀ ਵਸਾਈ ਸੀ, ਤੁਸੀਂ ਵੀ ਸਾਰੀ ਉਮਰ ਆਪਣੀ ਜਨਨੀ ਮਾਂ ਦੇ ਨਾਲ ਨਾਲ ਰਹੇ ਹੋ। ਸਾਨੂੰ ਕਹਿੰਦੇ ਹੋ ਵੀ ਸਾਰੇ ਆਪਣੇ ਸੁੱਖ ਦੇ ਵਿੱਚ ਫੰਦੇ ਹੋਏ ਨੇ, ਕੋਈ ਕਿਸੇ ਦਾ ਨਹੀਂ ਹੈਗਾ। ਇਹ ਗੱਲ ਭਾਈ ਜਾਣ ਲਓ, ਪਰ ਕਿੱਦਾਂ ਜਾਣ ਲਈਏ ਮਹਾਰਾਜ, ਇਹਨਾਂ ਚੀਜ਼ਾਂ ਵਿੱਚ ਹੀ ਅਸੀਂ ਤੁਰੇ ਫਿਰਦੇ ਹਾਂ, ਪਰ ਬਹੁਤ ਫਰਕ ਹੈ। ਇਹੀ ਗੱਲ ਸਾਨੂੰ ਸਮਝ ਵਿੱਚ ਨਹੀਂ ਆਈ। ਕਦੇ ਇਹਨਾਂ ਦੇ ਪਿਤਾ ਜੀ ਨੇ ਦੱਸਿਆ ਸੀ ਕਿ ਔਰਤ ਇਮਾਨ ਹੈ, ਪੁੱਤਰ ਨਿਸ਼ਾਨ ਹੈ, ਧਨ ਗੁਜਰਾਨ ਹੈ। ਅਸੀਂ ਉਸ ਸੱਚ ਨੂੰ ਸਮਝ ਨਹੀਂ ਸਕੇ। ਧਨ ਤੇਰੇ ਗੁਜ਼ਾਰੇ ਵਾਸਤੇ ਹੈ, ਹੁਣ ਇਹਦੇ ਅਰਥ ਹੋਰ ਆਪਾਂ ਸਪਸ਼ਟ ਕਰ ਲਈਏ। ਸੂਮੈ ਧਨ ਰੱਖਣ ਕੋ ਦੀਆ, ਮੁਗਧ ਕਹੇ ਧਨ ਮੇਰਾ। ਸੂਮ ਆਦਮੀ ਸੀ, ਰੱਬ ਨੇ ਪੈਸੇ ਦੇ ਦਿੱਤੇ, ਕਹਿੰਦੇ ਸੰਭਾਲ ਕੇ ਰੱਖੀ, ਰੋਜ਼ ਤਜੋਰੀ ਖੋਲ੍ਹ ਲੈਂਦਾ, ਰੋਜ਼ ਧੂਫ ਬੱਤੀ ਕਰ ਲੈਂਦਾ, ਰੋਜ਼ ਹੀ ਸੋਚ ਲੈਂਦਾ ਮੇਰੇ ਪੈਸੇ ਨੇ, ਪਰ ਤੈਨੂੰ ਤਾਂ ਖਰਚਣ ਦਾ ਹੁਕਮ ਹੀ ਨਹੀਂ ਹੈ ਭਾਈ, ਤੂੰ ਤਾਂ ਸੂਮ ਹੈ। ਧਨ ਗੁਜਰਾਨ ਸੀ, ਇਸੇ ਕਰਕੇ ਸਾਡੇ ਪੁਰਖਿਆਂ ਨੇ ਇੱਕ ਫੈਸਲਾ ਕੀਤਾ ਸੀ ਕਿ ਦਮੜਾ ਤਿਸੀ ਕਾ ਜੋ ਖਰਚੇ ਅਰ ਖਾਏ, ਪੈਸੇ ਉਹਦੇ ਜਿਹਨੇ ਖਾ ਖਰਚ ਲਏ ਭਾਈ, ਇਹ ਪੈਸੇ ਹੋਰ ਕਿਸੇ ਦੇ ਨਹੀਂ ਹੈਗੇ, ਬਾਕੀ ਤਾਂ ਪਹਿਲਾਂ ਕਿਸੇ ਹੋਰ ਕੋਲ ਸੀ, ਅਗਾਂਹ ਕਿਸੇ ਹੋਰ ਕੋਲ ਚਲੇ ਜਾਣਗੇ, ਤੇਰਾ ਤਾਂ ਓਨਾ ਹੀ ਹੈ ਜਿੰਨਾ ਤੂੰ ਖਾ ਖਰਚ ਲਿਆ। ਸੂਮ ਨੇ ਸਾਰੀ ਉਮਰ ਪੈਸੇ ਸੰਭਾਲ ਕੇ ਰੱਖੇ, ਪਿਓ ਤੋਂ ਪਿਓ ਨੇ ਦਿੱਤੇ ਸੀ, ਮੁੰਡਿਆਂ ਨੇ ਉਡਾਤੇ, ਉਹ ਵਿਚਕਾਰ ਵਿਚਾਰਾ ਬਸ ਅਗਰਬੱਤੀ ਧੂਫ ਬੱਤੀ ਕਰਦਾ ਰਹਿ ਗਿਆ। ਸੂਮੇ ਧਨ ਰੱਖਣ ਕੋ ਦੀਆ, ਉਹ ਤਾਂ ਮਹਾਰਾਜ ਨੇ ਕਿਹਾ ਸੀ ਵੀ ਤੂੰ ਇਹਦਾ ਰਖਵਾਲਾ ਹੈ, ਸਿਰਫ ਚੌਂਕੀਦਾਰ, ਵੇਖੀ ਘਟਣ ਵਧਣ ਨਾ, ਇਹਦੀ ਗਿਣਤੀ ਮਿਣਤੀ ਨੋਟਾਂ ਦੀ ਬਰਾਬਰ ਰੱਖਣੀ ਹੈ, ਤੂੰ ਖਰਚਣਾ ਨਹੀਂ, ਤੈਨੂੰ ਹੁਕਮ ਨਹੀਂ ਹੈ, ਹੱਥ ਨਹੀਂ ਲਾਉਣਾ, ਹੱਥ ਨਾ ਲਾਈ ਕਸੁੰਬੜੇ ਜਲ ਜਾਸੀ ਢੋਲਾ, ਨਾ ਤੂੰ ਹੱਥ ਨਾ ਲਾਵੀ। ਇਹ ਮਨ 'ਚ ਇੱਕ ਸੋਚ ਬਣੀ ਰਹੀ, ਸਾਰੀ ਉਮਰ ਇੱਦਾਂ ਹੀ ਕੱਢ ਦਿੱਤੀ ਆਪਾਂ। ਪਰਮਾਤਮਾ ਨੇ ਇਹਨਾਂ ਰਿਸ਼ਤਿਆਂ ਦੀ ਖੂਬਸੂਰਤੀ ਸਾਨੂੰ ਬਖਸ਼ਿਸ਼ ਕੀਤੀ ਹੈ, ਪਰ ਹੋ ਕੀ ਰਿਹਾ, ਸਾਰੀ ਉਮਰ ਸਾਡਾ ਘਰ ਨਰਕ ਬਣਿਆ ਰਹਿੰਦਾ, ਮਾਂ ਪਿਓ ਤੋਂ ਅਸੀਂ ਔਖੇ ਹਾਂ, ਪਤੀ ਪਤਨੀ ਤੋਂ ਦੋਵੇਂ ਔਖੇ ਨੇ, ਬੱਚੇ ਸਾਡੇ ਤੋਂ ਦੁਖੀ ਨੇ। ਪਰ ਜੇ ਇਹਨੂੰ ਅਸੀਂ ਇੱਦਾਂ ਬਣਾ ਲਈਏ ਕਿ ਇਹ ਪੂਰਵ ਜਨਮ ਕੇ ਮਿਲੇ ਸੰਜੋਗੀ, ਇੱਕ ਪੂਰਵਲੇ ਜਨਮਾਂ ਦਾ ਇੱਕ ਸੰਜੋਗ ਹੈ, ਕੋਈ ਮਾਂ ਬਣ ਗਈ, ਕੋਈ ਪਿਤਾ ਬਣ ਗਿਆ, ਕੋਈ ਪੁੱਤਰ ਬਣ ਗਿਆ, ਕੋਈ ਧੀ ਬਣ ਗਈ, ਕੋਈ ਪਤਨੀ ਬਣ ਗਈ, ਕੋਈ ਪਤੀ ਬਣ ਗਿਆ, ਕਿਉਂਕਿ ਮੈਂ ਤਾਂ ਇਹ ਗੱਲ ਨੂੰ ਮੰਨਦਾ ਕਿ ਰਿਸ਼ਤੇ ਸੰਜੋਗਾਂ ਨਾਲ ਹੁੰਦੇ ਨੇ, ਇੰਚੀ ਟੇਪਾਂ ਨਾਲ ਨਹੀਂ ਹੁੰਦੇ, ਪੜ੍ਹਾਈਆਂ ਦੇ ਸਰਟੀਫਿਕੇਟ ਨਾਲ ਨਹੀਂ ਹੁੰਦੇ, ਮਾਂ ਪਿਓ ਦੀਆਂ ਧਨ ਜਾਇਦਾਦਾਂ ਅਤੇ ਬੈਂਕ ਬੈਲੈਂਸ ਦੀਆਂ ਪਾਸਬੁੱਕਾਂ ਨਾਲ ਕਦੇ ਰਿਸ਼ਤੇ ਨਹੀਂ ਜੇ ਹੁੰਦੇ, ਇਹ ਸੰਯੋਗਾਂ ਨਾਲ ਹੁੰਦੇ ਨੇ। ਇੱਕ ਪੁਰਬਲਾ ਇੱਕ ਸੰਯੋਗ ਹੈ ਸਾਡਾ, ਪਰ ਸਾਨੂੰ ਰਹਿਣਾ ਹੀ ਨਹੀਂ ਆਉਂਦਾ, ਐਵੇਂ ਇੱਕ ਦੂਜੇ ਨੂੰ ਝਿੰਗਾਂ ਲੈ ਕੇ ਪਈ ਜਾਂਦੇ ਹਾਂ। ਇਸ ਸ਼ਬਦ ਤੋਂ ਇਹ ਸਿੱਖ ਲੈਣਾ ਚਾਹੀਦਾ ਸੀ ਕਿ ਪ੍ਰੀਤਮ ਜਾਣ ਲਿਹੋ ਮਨ ਮਾਹੀ ਆਪਣੇ ਸੁੱਖ ਸਿਓਂ ਹੀ ਜੱਗ ਫਾਂਦੇ ਹੋ ਕੋ ਕਾਹੂ ਕੋ ਨਾਹੀ। ਪਰਮਾਤਮਾ ਨੇ ਬਿਧ ਇੱਦਾਂ ਦੀ ਬਣਾਈ ਹੈ ਕਿ ਸਾਡਾ ਇੱਕ ਦੂਜੇ ਦਾ ਸੁੱਖ ਆਪਸ ਵਿੱਚ ਜੁੜਿਆ ਹੋਇਆ ਹੈ। ਪਰ ਸੱਚ ਇਹ ਹੈ ਕਿ ਪੂਰਬਲੇ ਜਨਮਾਂ ਦੇ ਸੰਯੋਗ ਕਰਕੇ ਇਸ ਜੀਵਨ ਵਿੱਚ ਇਕੱਠੇ ਹੋਏ ਹਾਂ। ਸੋ ਦਿਨ ਆਵਣ ਲਾਗਾ ਮਾਤ ਪਿਤਾ ਭਾਈ ਸੁੱਤ ਬਨਤਾ ਕਹੋ ਕਹੂ ਹੈ ਕਾਕਾ। ਅੱਗੋਂ ਦਿਨ ਆਉਣ ਵਾਲਾ ਹੈ ਕਿ ਇਹ ਰਿਸ਼ਤੇ ਬਿਖਰ ਜਾਣੇ ਨੇ, ਸਭ ਨੇ ਆਪਣੇ ਆਪਣੇ ਰਸਤੇ ਚਲੇ ਜਾਣਾ। ਹਾਂਜੀ,
ਰਹਾਉ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸ ਘੇਰਾ।
ਜਦੋਂ ਸੁੱਖ ਹੋਵੇਗਾ ਤੇ ਤੇਰੇ ਸੱਜਣ ਮਿੱਤਰ ਦੋਸਤ ਸਾਰੇ ਤੇਰੇ ਕੋਲ ਆ ਕੇ ਇਕੱਠੇ ਹੋ ਕੇ ਬਹਿਣਗੇ, ਤੈਨੂੰ ਘੇਰਾ ਪਾ ਕੇ ਬੈਠਣਗੇ, ਸਾਰੇ ਕਹਿਣਗੇ ਭਰਾ ਜੀ ਬੜਾ ਹੀ ਮਨ ਕਰਦਾ ਸੀ ਤੁਹਾਨੂੰ ਮਿਲਣ ਨੂੰ, ਮੈਂ ਇੱਥੋਂ ਜਾ ਰਿਹਾ ਸਾਂ। ਕਿਉਂਕਿ ਦੁਨੀਆਂ ਦਾ ਇੱਕ ਦਸਤੂਰ ਹੈ ਕਿ ਆਓਗੇ ਤੇ ਕੀ ਲਿਆਓਗੇ, ਅਸੀਂ ਆਵਾਂਗੇ ਤੇ ਕੀ ਖਵਾਓਗੇ। ਦੁਨੀਆਂ ਸਾਰੀ ਇੱਥੇ ਖਲੋਤੀ ਹੋਈ ਹੈ, ਇਹ ਗੱਲ ਨੂੰ ਸਮਝਣ ਦੀ ਲੋੜ ਹੈ, ਇਸ ਖਿਡੌਣੇ ਨੂੰ ਖੇਡਣ ਦੀ ਲੋੜ ਹੈ, ਤੋੜਨ ਦੀ ਲੋੜ ਨਹੀਂ ਹੈ। ਹਾਂਜੀ,
ਬੇਪਤ ਪਾਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰਾ।
ਹਾਂ, ਜਦੋਂ ਤੇਰੇ ਤੇ ਬਿਪਤਾ ਬਣੀ ਇਹਨਾਂ ਨੇ ਤੇਰਾ ਸਾਥ ਛੱਡ ਦੇਣਾ, ਕੋਈ ਤੇਰੇ ਨੇੜੇ ਨਹੀਂ ਆਏਗਾ। ਹੁਣ ਇਹਦੇ ਦੋ ਅਰਥ ਨੇ, ਇੱਕ ਤੇ ਉਹ ਹੈ ਕਿ ਜਿਹੜੇ ਲਾਲਚੀ ਬਿਰਤੀ ਦੇ ਲੋਕ ਹੋਣਗੇ, ਜਿਹੜੇ ਲੋਕ ਸਿਰਫ ਸਵਾਰਥੀ ਬਿਰਤੀ ਦੇ ਲੋਕ ਹੋਣਗੇ। ਪਰ ਇਹਦਾ ਇੱਕ ਅਰਥ ਹੋਰ ਵੀ ਹੈ, ਜਦੋਂ ਆਦਮੀ ਹਸਪੀਟਲ ਵਿੱਚ ਹਸਪਤਾਲ ਵਿੱਚ ਦਾਖਲ ਹੋ ਜਾਂਦਾ, ਡਾਕਟਰ ਜਵਾਬ ਦੇ ਦਿੰਦੇ ਨੇ, ਮਾਂ ਪਿਓ ਭੈਣ ਭਰਾ ਰੋਂਦੇ ਬਾਹਾਂ ਫੜ ਕੇ ਖੜ੍ਹੇ ਹੁੰਦੇ ਨੇ, ਉਹਨਾਂ ਦੀ ਮਜਬੂਰੀ ਹੈ। ਅਸਲ ਵਿੱਚ ਉਹ ਸਾਡੀ ਮਦਦ ਨਹੀਂ ਕਰ ਸਕਦੇ, ਚਾਹੁੰਦਿਆਂ ਹੋਇਆਂ ਵੀ ਨਹੀਂ ਕਰ ਸਕਦੇ। ਕੁਝ ਤਾਂ ਸਵਾਰਥੀ ਸੀ, ਉਹ ਪਹਿਲਾਂ ਚਲੇ ਗਏ, ਹੁਣ ਇਹ ਸਵਾਰਥੀ ਵੀ ਨਹੀਂ, ਪਰ ਇਹਨਾਂ ਦੀ ਅਸਮਰੱਥ ਹੈ, ਇਹਨਾਂ ਦੇ ਵੱਸ ਵਿੱਚ ਕੁਝ ਨਹੀਂ ਹੈ ਭਾਈ। ਹੁਣ ਅਗਰ ਇਹ ਗੱਲ ਸਾਨੂੰ ਸਮਝ ਆ ਜਾਏ, ਧਰਮ ਦੀ ਦੁਨੀਆ ਤੋਂ ਵਿਗਾਸ ਕਿਵੇਂ ਸਿੱਖਣਾ ਹੈ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ, ਤੁਸੀਂ ਹੱਸਿਓ, ਤੁਹਾਡੇ ਨਾਲ ਸਾਰੇ ਹੱਸਣਗੇ, ਤੁਸੀਂ ਰੋਇਓ, ਕੋਈ ਬੰਦਾ ਰੁਮਾਲ ਨਹੀਂ ਜੇ ਕੱਢੇਗਾ, ਉਦਾਂ ਤੁਹਾਡੇ ਮੋਢੇ 'ਤੇ ਹੱਥ ਰੱਖ ਕੇ ਕਹੀ ਜਾਣਗੇ, ਨਹੀਂ ਨਹੀਂ ਚੁੱਪ ਕਰ ਜਾਣਾ, ਕੋਈ ਗੱਲ ਨਹੀਂ, ਦੁੱਖ ਆਇਆ ਚਲਾ ਜਾਏਗਾ। ਪੁੱਛੋ ਹੁਣ ਨਹੀਂ ਨਾਲ ਰੋਂਦੇ ਕਿਉਂ ਨਹੀਂ ਤੁਸੀਂ, ਜਦੋਂ ਹੱਸਦਾ ਉਦੋਂ ਵੀ ਕਹਿ ਦਿੰਦੇ ਨਾ ਵੀ ਕਿਉਂ ਤੂੰ ਇਕੱਲਾ ਹੱਸ ਲਾ ਬਈ। ਦੁਨੀਆਂ ਦਾ ਦਸਤੂਰ ਹੈ ਜਦੋਂ ਤੁਸੀਂ ਹੱਸੋਗੇ ਸਾਰੇ ਹੱਸਣਗੇ, ਪਰ ਤੁਸੀਂ ਰੋਵੋਗੇ ਤਾਂ ਰੋਣਾ ਇਕੱਲਿਆਂ ਦਾ ਹੀ ਹੈ, ਤੁਹਾਡਾ ਦੁੱਖ ਤੁਹਾਡਾ ਇਕੱਲਿਆਂ ਦਾ, ਸੁੱਖ ਤੁਹਾਡਾ ਬਹੁਤ ਲੋਕਾਂ ਨਾਲ ਸਾਂਝਾ ਹੋ ਸਕਦਾ। ਹੁਣ ਇਸ ਸੱਚ ਨੂੰ ਸਮਝਣ ਦੀ ਲੋੜ ਹੈ, ਇਸ ਹਕੀਕਤ ਨੂੰ ਸਮਝਣ ਦੀ ਲੋੜ ਹੈ। ਇਹਦੇ ਵਿੱਚੋਂ, ਇਹਨਾਂ ਰਿਸ਼ਤਿਆਂ ਦੇ ਵਿੱਚੋਂ ਇੱਕ ਗੁਰ ਵਿਚਾਰ ਨੂੰ ਸਿੱਖਣ ਦੀ ਲੋੜ ਹੈ ਕਿ ਫਿਰ ਕੀ ਕੀਤਾ ਜਾਵੇ, ਇਹਨਾਂ ਸਾਰਿਆਂ ਨੂੰ ਤੋੜ ਦਿੱਤਾ ਜਾਵੇ, ਇਹ ਰਿਸ਼ਤੇ ਸਾਰੇ ਖਤਮ ਕਰ ਦਿੱਤੇ ਜਾਣ। ਨਹੀਂ, ਇਹਨਾਂ ਰਿਸ਼ਤਿਆਂ ਦੇ ਇੱਕ ਸੱਚ ਨੂੰ ਸਮਝਣ ਦੀ ਲੋੜ, ਇਹ ਇੱਦਾਂ ਹੀ ਸਮਝਣਾ ਕਿ ਇਹ ਵੀ ਇੱਕ ਮੇਰਾ ਧਰਮ ਹੈ ਜਿਹੜਾ ਮੈਂ ਇਹਨਾਂ ਰਿਸ਼ਤਿਆਂ ਦੇ ਨਾਲ ਨਿਭਾ ਰਿਹਾ। ਕਿਤੇ ਇੱਦਾਂ ਨਿਭਾਇਆ ਹੁੰਦਾ ਤੇ ਤੁਹਾਨੂੰ ਝੂਠ ਬੋਲ ਕੇ, ਹੀਰਾ ਫੇਰੀ ਕਰਕੇ, ਚੋਰ ਬਜ਼ਾਰੀ ਕਰਕੇ ਬੱਚਿਆਂ ਨੂੰ ਲਿਆ ਕੇ ਦੇਣ ਦੀ ਲੋੜ ਨਹੀਂ ਸੀ ਪੈਣੀ। ਹਾਂ, ਜੋ ਤੁਹਾਡੇ ਕੋਲੋਂ ਹੋ ਸਕਦਾ, ਜੋ ਤੁਸੀਂ ਖੱਟ ਕਮਾ ਕੇ ਲਿਆ ਸਕਦੇ ਉਹ ਲਿਆ ਕੇ ਬੱਚਿਆਂ ਨੂੰ ਦੇ ਦਿੰਦੇ। ਪਰ ਇਹ ਗੱਲ ਚੇਤਾ ਰੱਖਣਾ, ਅਗਰ ਤੁਹਾਡੇ ਬੱਚੇ ਨੇ ਕਦੇ ਤੁਹਾਨੂੰ ਘਰ ਵੇਖਿਆ ਹੁੰਦਾ ਕਿ ਮੇਰੇ ਬਾਪ ਨੇ ਆ ਕੇ ਪਸੀਨੇ ਦੀ ਭਰੀ ਬਣੈਣ ਨਿਚੋੜੀ ਹੈ, ਤੁਹਾਡੇ ਬੱਚੇ ਨੇ ਕਦੇ ਐਸ਼ਵਰਜ ਨਹੀਂ ਸੀ ਕਰਨੀ, ਉਹਨੂੰ ਪਤਾ ਮੇਰਾ ਬਾਪੂ ਟੈਚੀ ਭਰ ਭਰ ਕੇ ਲਈ ਆਉਂਦਾ, ਲਿਆਂਦਾ ਕਿਹਦੇ ਵਾਸਤੇ? ਬੱਚਿਆਂ ਵਾਸਤੇ। ਝੂਠ ਕਿਹਦੇ ਵਾਸਤੇ ਬੋਲਿਆ? ਪਰਿਵਾਰ ਵਾਸਤੇ। ਪਰਿਵਾਰ ਦਾ ਸੱਚ ਕੀ ਹੈ? ਪਰਿਵਾਰ ਦਾ ਸੱਚ ਇੰਨਾ ਹੀ ਹੈ ਕਿ ਪਰਮਾਤਮਾ ਨੇ ਕਿਹਾ ਸੀ ਕਿ ਤੂੰ ਇਸ ਪਰਿਵਾਰ ਦੀ ਪਰਵਰਿਸ਼ ਪ੍ਰਤਪਾਲਣਾ ਵਾਸਤੇ ਅਧਰਮ ਕਮਾਉਣਾ, ਕਿ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਤੂੰ ਆਪਣਾ ਧਰਮ ਸੰਭਾਲ ਕੇ ਰੱਖ ਦੋ ਅਤੇ ਇਹ ਰਿਸ਼ਤੇ ਇਹ ਸਾਰਾ ਕੁਝ ਜਿਹੜਾ ਸੀ ਇਹਨਾਂ ਦਾ ਰੂਪ ਬਦਲ ਜਾਣਾ ਸੀ। ਤੁਸੀਂ ਕਦੇ ਵੇਖ ਲਿਓ ਜਿਹੜਾ ਆਦਮੀ ਝੂਠ ਨਹੀਂ ਬੋਲਦਾ ਲੋਕ ਉਹਦੇ ਕੋਲ ਬੁਲਵਾਉਣੋਂ ਵੀ ਹਟ ਜਾਂਦੇ ਨੇ, ਇਹ ਹਕੀਕਤ ਜੀ। ਜਿਹੜਾ ਆਦਮੀ ਤੁਹਾਡੇ ਕਹਿਣ 'ਤੇ ਗਲਤ ਕੰਮ ਨਹੀਂ ਕਰੇਗਾ ਲੋਕ ਗਲਤ ਕੰਮ ਲੈ ਕੇ ਆਉਣੋਂ ਵੀ ਹਟ ਜਾਣਗੇ, ਪਰ ਜਦੋਂ ਲੋਕਾਂ ਨੂੰ ਪਤਾ ਵੀ ਇਹ ਆਦਮੀ ਤਾਂ ਸਾਰਾ ਕੁਛ ਹੀ ਕਰ ਲੈਂਦਾ, ਲੋਕ ਤੁਹਾਡੇ ਕੋਲੋਂ ਸਾਰਾ ਕੁਝ ਵੀ ਕਰਾਉਣ ਆ ਜਾਣਗੇ ਭਾਈ। ਅਗਰ ਤੁਸੀਂ ਆਪਣੇ ਅਸੂਲ ਕਦੇ ਆਪਣੇ ਜੀਵਨ ਦੇ ਨਿਯਮ ਦੁਨੀਆਂ ਦੇ ਸਾਹਮਣੇ ਰੱਖੇ ਹੁੰਦੇ ਤਾਂ ਦੁਨੀਆਂ ਦੀ ਪਹੁੰਚ ਤੁਹਾਡੇ ਤੱਕ ਬਦਲ ਜਾਣੀ ਸੀ। ਹਾਂਜੀ।
ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੇ।
ਘਰ ਦੀ ਪਤਨੀ ਜੀਵਨ ਦੀ ਸਾਥੀ ਹੈ, ਸਾਰੀ ਉਮਰ ਉਸਨੇ ਤੁਹਾਡੇ ਨਾਲ ਗੁਜ਼ਾਰੀ ਹੈ, ਤੁਹਾਡੇ ਨਾਲ ਬਤੀਤ ਕੀਤੀ ਹੈ।
ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ।
ਪਰ ਜਦੋਂ ਹੰਸ ਨੇ ਆਤਮਾ ਨੇ ਸਰੀਰ ਦਾ ਤਿਆਗ ਕਰਨਾ ਉਸ ਵੇਲੇ ਤੁਹਾਡੀ ਘਰਵਾਲੀ ਨੇ ਵੀ ਕਹਿਣਾ ਕਿ ਭਾਈ ਇਹ ਹੁਣ ਪ੍ਰੇਤ ਹੋ ਗਿਆ, ਇਹ ਹੁਣ ਮਰ ਚੁੱਕਿਆ, ਇਹ ਹੁਣ ਜਾ ਚੁੱਕਿਆ, ਇਹ ਖਤਮ ਹੋ ਗਿਆ, ਹੁਣ ਇਸ ਮਿੱਟੀ ਨੂੰ ਸੰਭਾਲੋ। ਸਾਡੀ ਗਲਤੀ ਹੈ ਕਿ ਅਸੀਂ ਇਸ ਸੰਸਾਰ ਨੂੰ ਸੱਚ ਮੰਨ ਕੇ ਬਹਿ ਗਏ, ਇਹਨੂੰ ਸਦੀਵ ਮੰਨ ਕੇ ਬਹਿ ਗਏ, ਇਹ ਸਦੀਵ ਨਹੀਂ ਸੀ। ਬੜੇ ਸੋਹਣੇ ਸ਼ਬਦ ਸਤਿਗੁਰੂ ਨੇ ਬਾਣੀ 'ਚ ਸਾਨੂੰ ਬਖਸ਼ੇ ਨੇ, ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ। ਗਵਾਲੇ ਜਾਂਦੇ ਸੀ ਗਾਵਾਂ ਲੈ ਕੇ ਚਾਰ ਗਾਹਾਂ 'ਤੇ, ਪਰ ਉੱਥੇ ਜਾ ਕੇ ਮਹਿਲ ਮਾੜੀਆਂ ਨਹੀਂ ਸੀ ਪਾਉਂਦੇ ਹੁੰਦੇ, ਉਹਨਾਂ ਨੂੰ ਪਤਾ ਸੀ ਜਦੋਂ ਸਾਡੇ ਆਪਣੇ ਦੇਸ਼ ਮੀਂਹ ਪੈ ਜਾਣਾ ਅਸੀਂ ਇੱਥੋਂ ਚਲੇ ਜਾਣਾ। ਸਤਿਗੁਰੂ ਕਹਿੰਦੇ ਤੂੰ ਵੀ ਇੱਕ ਗਵਾਲਾ ਹੈ, ਥੋੜ੍ਹੇ ਸਮੇਂ ਲਈ ਤੂੰ ਇਸ ਦੁਨੀਆਂ 'ਤੇ ਆਇਆ ਹੈ, ਪਰ ਤੂੰ ਤਾਂ ਧਰਤੀ ਪੁੱਟਣੀ ਸ਼ੁਰੂ ਕਰ ਦਿੱਤੀ ਹੈ, ਤੂੰ ਤਾਂ ਉੱਚੀਆਂ ਉੱਚੀਆਂ ਮਹਿਲ ਮਾੜੀਆਂ ਉਸਾਰਨੀਆਂ ਸ਼ੁਰੂ ਕਰ ਦਿੱਤੀਆਂ ਨੇ, ਤੂੰ ਤਾਂ ਦੁਨੀਆਂ ਦੇ ਧਨ ਦੌਲਤ ਦੇ ਅੰਬਾਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਨੇ, ਤੂੰ ਇਹਨਾਂ ਰਿਸ਼ਤਿਆਂ ਦੇ ਸੱਚ ਨੂੰ ਨਹੀਂ ਸਮਝ ਸਕਿਆ ਕਿ ਸਿਰਫ ਇਹ ਪੂਰਬਲੇ ਕਰਮਾਂ ਦਾ ਇੱਕ ਸੰਯੋਗ ਹੈ, ਅੰਤੇ ਕੋ ਨਾ ਸਹਾਈ, ਅੰਤ ਵਿੱਚ ਕੋਈ ਕਿਸੇ ਦਾ ਮਦਦਗਾਰ ਨਹੀਂ ਹੈਗਾ, ਕਿਉਂਕਿ ਉੱਥੇ ਤਾਂ ਕਰਮੀ ਆਪੋ ਆਪਣੀ ਹੈ ਭਾਈ। ਹਾਂਜੀ।
ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾ ਸਿਓ ਨੇਹੋ ਲਗਾਇਓ।
ਇਹ ਜਗਤ ਦਾ ਇੱਕ ਵਿਵਹਾਰ ਸੀ, ਅਸੀਂ ਇਹਦੇ ਵਿੱਚ ਗ੍ਰਸਤ ਹੋ ਗਏ, ਇਹਦੇ ਵਿੱਚ ਪਿਆਰ ਬਣਾ ਕੇ ਬਹਿ ਗਏ, ਇਸ ਜਗਤ ਦੇ ਇਸ ਵਰਤਾਰੇ ਨੂੰ ਸੱਚ ਮੰਨ ਲਿਆ, ਭੁਲੇਖੇ ਵਿੱਚ ਪੈ ਗਏ। ਹਾਂਜੀ।
ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ।
ਅੰਤ ਸਮੇਂ ਪਰਮਾਤਮਾ ਤੋਂ ਬਿਨਾਂ ਕੋਈ ਵੀ ਤੇਰਾ ਸਹਾਈ ਨਹੀਂ, ਕੋਈ ਤੇਰਾ ਮਦਦਗਾਰ ਨਹੀਂ, ਵੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਰੇ, ਇੱਕ ਰੱਬ ਤੋਂ ਬਿਨਾਂ ਕੋਈ ਮਦਦਗਾਰ ਨਹੀਂ ਹੈ। ਇਹਨਾਂ ਦੀ ਇੱਕ ਸੀਮਾ ਹੈ ਇਹਨਾਂ ਰਿਸ਼ਤਿਆਂ ਦੀ, ਉੱਥੋਂ ਤੱਕ ਸਾਨੂੰ ਸਮਝ ਲੈਣਾ ਚਾਹੀਦਾ ਕਿ ਬੱਚੇ ਇੱਥੋਂ ਤੱਕ ਨਿਭ ਸਕਦੇ ਨੇ, ਪਤਨੀ ਇੱਥੋਂ ਤੱਕ ਨਿਭ ਸਕਦੀ ਹੈ, ਮਾਂ ਪਿਓ ਦਾ ਸਾਥ ਇੱਥੋਂ ਤੱਕ ਹੋ ਸਕਦਾ, ਦੋਸਤਾਂ ਮਿੱਤਰਾਂ ਦੀ ਮਿੱਤਰਤਾਈ ਉਹ ਇੱਥੋਂ ਤੱਕ ਹੋ ਸਕਦੀ ਹੈ, ਪਰ ਅਸਲ ਵਿੱਚ ਜਿਹੜਾ ਮੇਰਾ ਜੀਵਨ ਦਾ ਜਿਹੜਾ ਆਦ ਤੋਂ ਲੈ ਕੇ ਅੰਤ ਤੱਕ ਦਾ ਜਿਹੜਾ ਮੇਰਾ ਮਦਦਗਾਰ ਹੈ ਉਹ ਕੇਵਲ ਅਤੇ ਕੇਵਲ ਇੱਕ ਪਰਮਾਤਮਾ ਹੈ। ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ, ਉਹ ਆਦ ਤੋਂ ਲੈ ਕੇ ਅੰਤ ਤੱਕ ਦਾ ਮਿੱਤਰ ਕੌਣ ਹੈ? ਉਹ ਪਰਮਾਤਮਾ ਹੈ। ਇਹਨਾਂ ਰਿਸ਼ਤਿਆਂ ਦੇ ਵਿੱਚ ਰਹਿ ਕੇ ਕਦੇ ਹੱਥ ਜੋੜਦੇ ਵੀ ਪਰਮਾਤਮਾ ਤੂੰ ਇੰਨੀ ਚੰਗੀ ਮਾਂ ਮੈਨੂੰ ਦਿੱਤੀ, ਇੰਨਾ ਚੰਗਾ ਮੈਨੂੰ ਪਿਤਾ ਦਿੱਤਾ, ਇੰਨੇ ਚੰਗੇ ਮੈਨੂੰ ਤੂੰ ਬੱਚੇ ਦਿੱਤੇ, ਨਹੀਂ ਤਾਂ ਅੱਜ ਹਰਨਾਕਸ਼ ਵਰਗੇ ਵੀ ਮਾਂ ਬਾਪ ਹੋਏ ਨੇ ਭਾਈ, ਅਤੇ ਉਹ ਬੱਚੇ ਵੀ ਹੈਗੇ ਨੇ ਜਿਨ੍ਹਾਂ ਬੱਚਿਆਂ ਨੇ ਮਾਂ ਬਾਪ ਦੀਆਂ ਦਸਤਾਰਾਂ ਜਾ ਕੇ ਥਾਣਿਆਂ ਤੱਕ ਰੋਲ ਦਿੱਤੀਆਂ, ਗਲਤ ਰਸਤੇ ਚਲੇ ਗਏ ਬੱਚੇ, ਇੱਜ਼ਤ ਖਰਾਬ ਕਰ ਦਿੱਤੀ, ਪਰ ਉਹ ਵੀ ਨੇ ਜਿਨ੍ਹਾਂ ਨੇ ਆਪਣੇ ਮਾਂ ਬਾਪ ਦੀ ਸ਼ਾਨ ਵਧਾਈ ਹੈ, ਮਾਣ ਵਧਾਇਆ, ਆਪਣੇ ਮਾਂ ਬਾਪ ਦੀ ਇੱਜ਼ਤ ਨੂੰ ਵੱਡਾ ਕੀਤਾ। ਜਦੋਂ ਇਹੋ ਜਿਹੀ ਸੰਤਾਨ ਪਰਮਾਤਮਾ ਨੇ ਸਾਨੂੰ ਦਿੱਤੀ ਹੈ ਤਾਂ ਇਹ ਕਿੱਦਾਂ ਸੰਯੋਗ ਬਣਿਆ, ਉਹ ਕੌਣ ਸੀ, ਕਿਹੜੀ ਸ਼ਕਤੀ ਹੈ, ਇਹ ਵਿਧ ਕੌਣ ਬਣਾਉਂਦਾ ਹੈ, ਇਹ ਸਾਨੂੰ ਹੱਥ ਜੋੜਨੇ ਚਾਹੀਦੇ ਸੀ, ਸ਼ੁਕਰਾਨੇ ਦੇ, ਸਾਨੂੰ ਸਮਝ ਆ ਜਾਣੀ ਚਾਹੀਦੀ ਸੀ ਕਿ ਇਹ ਕਿ ਇਹਦੇ ਮਗਰ ਕੋਈ ਤਾਕਤ ਹੈ, ਕੋਈ ਸ਼ਕਤੀ ਹੈ, ਉਹਨੂੰ ਰੱਬ ਕਹਿੰਦੇ ਨੇ, ਉਹਨੂੰ ਪਰਮਾਤਮਾ ਕਹਿੰਦੇ ਨੇ, ਅਤੇ ਉਹੀ ਪਰਮਾਤਮਾ ਹੈ ਜਿਹੜਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਪਰਮਾਤਮਾ ਤੂੰ ਹੀ ਹੈ, ਮਾਤਾ ਦੇ ਗਰਭ ਤੋਂ ਲੈ ਕੇ ਅਖੀਰ ਤੱਕ ਮੇਰੀ ਸੰਭਾਲ ਕਰਨ ਵਾਲਾ, ਜਦੋਂ ਇਸ ਸੰਸਾਰ ਤੋਂ ਵੀ ਅਸੀਂ ਜਾਣਾ ਹੈ ਤਾਂ ਉੱਥੇ ਵੀ ਇਹ ਚੇਤਾ ਰੱਖਣਾ ਕਿ ਤੈਂ ਹਰ ਨਾਮ ਸੰਗ ਹੋਤ ਸੁਹੇਦਾ, ਉੱਥੇ ਵੀ ਇੱਕ ਪਰਮਾਤਮਾ ਦਾ ਨਾਮ ਹੀ ਸਾਡਾ ਮਦਦਗਾਰ ਬਣੇਗਾ। ਨੌਵੇਂ ਪਾਤਸ਼ਾਹ ਦੇ ਪਾਵਨ ਸ਼ਬਦ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਸੁੱਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਇਹ ਸੁੱਖਾਂ ਦਾ ਇੱਕ ਸੰਸਾਰ ਹੈ ਭਾਈ, ਪਰ ਦੁੱਖ ਤੇਰੇ ਆਪਣੇ ਨੇ, ਇਸ ਕਰਕੇ ਪਰਮਾਤਮਾ ਨੂੰ ਆਪਣੇ ਜੀਵਨ ਦਾ ਸਾਥੀ ਮੰਨ। ਇਹਨੇ ਕੁ ਸ਼ਬਦਾਂ ਦੇ ਨਾਲ ਮੈਂ ਖਿਮਾ ਦਾ ਜਾਚਕ ਹਾਂ, ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ, ਸਤਿਗੁਰੂ ਜੀ ਦਾ, ਅਕਾਲ ਪੁਰਖ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਆਪਣੀ ਗੋਦ ਵਿੱਚ ਬਿਠਾ ਕੇ ਬੋਲਣ ਦੇ, ਇਹ ਦੋ ਸ਼ਬਦਾਂ ਦੀ ਦਾਤ ਬਖਸ਼ੀ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਵਾਏ ਹਨ। ਸੋ ਸ਼ਬਦ ਦੀਆਂ ਜੋ ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਪਾਠ ਕਰਕੇ ਫਿਰ ਆਪਾਂ ਫਤਿਹ ਦੀ ਸਾਂਝ ਕਰਾਂਗੇ। ਹਾਂਜੀ।
ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾ ਸਿਓ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ, ਕੋ ਕਾਮ ਨਾ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।